ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਅਨ ਦਿਨ ਹਰ ਲਿਵ ਲਾਏ ਸਤਿਗੁਰ ਪੁੱਛੈ ਸਚ ਸੰਜਮ ਕਮਾਵੈ ਹੋ ਮੈਂ ਰੋਗ ਤਿਸ ਜਾਏ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਅਨ ਦਿਨ ਹਰ ਲਿਵ ਲਾਏ ਸਤਿਗੁਰ ਪੁੱਛੈ ਸਚ ਸੰਜਮ ਕਮਾਵੈ ਹੋ ਮੈਂ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗ ਰਹੈ ਜੋਤੀ ਜੋਤ ਮਿਲਾਏ ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋ ਮੈਂ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਏ ਇਸ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜੇ ਹੋ ਮੈਂ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਅਨ ਦਿਨ ਹਰ ਨਾਮ ਧਿਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਪਾਵਨ ਭਗਤ ਬਖਸ਼ਣ ਕਰਮਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਦੇ ਪਿਆਰੀ ਸਾਧ ਸੰਗਤ ਜੀਓ ਜਨਤਾ ਦੇ ਯੋਗ ਜਿਨ੍ਹਾਂ ਨੂੰ ਪਾਤਸ਼ਾਹ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਅਤੇ ਧੰਤਾ ਦੇ ਯੋਗ ਹੋ ਜੋ ਧੰਨ ਸੋਧੀ ਸੰਤਾਨ ਪਾਤਸ਼ਾਹ ਗੁਰੂ ਰਾਮਦਾਸ ਜੀ ਅਤੇ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਹੋਇਆ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲੀਆਂ ਬਣਾ ਰਹੇ ਹੋ ਸਾਧ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਤੀਸਰੇ ਗੁਰਦੇਵ ਮਹਿਮਾ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਗੁਜਰੀ ਦੀ ਵਾਰ ਦੇ ਵਿੱਚ ਇਹ ਸਲੋਕਾਂ ਦੇ ਸਮੇਤ ਸਾਰਾ ਸ਼ਬਦ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਮੁਬਾਰਕ ਰਸਮਾਂ ਤੋਂ ਉਚਾਰਨ ਕੀਤਾ ਹੈ, ਜਿਸ ਦੇ ਵਿੱਚ ਪਾਤਸ਼ਾਹ ਜੀ ਨੇ ਪਹਿਲੇ ਸਲੋਕ ਦੇ ਅੰਦਰ ਬ੍ਰਾਹਮਣ ਦੇ ਪ੍ਰਥਾਏ ਉਚਾਰਨ ਕਰਕੇ ਇਹ ਸਿੱਖਿਆ ਦਿੱਤੀ ਹੈ। ਅਸਲ ਦੇ ਵਿੱਚ ਉਹ ਬ੍ਰਾਹਮਣ ਹੈ ਜੋ ਬ੍ਰਹਮ ਨੂੰ ਪਹਿਚਾਣ ਲੈਂਦਾ ਹੈ, ਜੋ ਬ੍ਰਹਮ ਦੇ ਨਾਲ ਜੁੜ ਜਾਂਦਾ ਹੈ, ਜਿਵੇਂ ਪਾਤਸ਼ਾਹ ਜੀ ਦੇ ਵਚਨ ਹਨ, ਪੁਰਖਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਕੋਈ ਵਿਅਕਤੀ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਸਿੱਖ ਹੈ, ਭਾਵੇਂ ਈਸਾਈ ਹੈ, ਬੋਧੀ ਹੈ, ਜੈਨੀ ਹੈ, ਪਾਰਸੀ ਹੈ ਜਾਂ ਹੋਰ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ, ਇਸ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸਿੱਖਿਆ ਦਿੱਤੀ ਹੈ। ਅਸਲ ਦੇ ਵਿੱਚ ਤਾਂ ਹੀ ਉਹ ਧਰਮੀ ਹੈ ਜੇਕਰ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਉਸ ਦੀ ਸੁਰਤ ਪਰਮਾਤਮਾ ਦੇ ਚਰਨਾਂ ਦੇ ਨਾਲ ਅਭੇਦ ਹੋ ਜਾਂਦੀ ਹੈ। ਜੋ ਭਗਤੀ ਮਾਰਗ ਦੇ ਉੱਪਰ ਚੱਲਦਾ ਹੈ, ਜਿਸ ਦੇ ਜੀਵਨ ਦੇ ਵਿੱਚ ਰੱਬੀ ਗੁਣ ਆ ਜਾਂਦੇ ਹਨ, ਉਸੇ ਨੂੰ ਹੀ ਧਰਮੀ ਕਿਹਾ ਜਾ ਸਕਦਾ ਹੈ। ਹੋਰ ਵੀ ਕਈ ਥਾਵਾਂ ਤੇ ਪਾਤਸ਼ਾਹ ਜੀ ਨੇ ਇਹ ਸਿੱਖਿਆ ਦਿੱਤੀ ਹੈ। ਸੋਲਠ ਦੀ ਵਾਰ ਦੇ ਵਿੱਚ ਵੀ, ਸੋਲਠ ਰਾਗ ਦੇ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਹਨ, ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨੌ ਨਿਧੀ ਅਠਾਰਾਂ ਸਿੱਧੀ, ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਪਾਤਸ਼ਾਹ ਜੀ ਨੇ ਇੱਥੇ ਭਾਵੇਂ ਬ੍ਰਾਹਮਣ ਦੇ ਪ੍ਰਥਾਏ ਇਹ ਸੰਬੋਧਨ ਕੀਤਾ ਹੈ, ਹਰ ਧਾਰਮਿਕ ਵਿਅਕਤੀ ਵਾਸਤੇ ਇਹ ਸਿੱਖਿਆਦਾਇਕ ਵਚਨ ਹੈ। ਅਸਲ ਦੇ ਵਿੱਚ ਤਾਂ ਹੀ ਧਰਮੀ ਹੈ ਜੇਕਰ ਧਰਮ ਦੇ ਮਹਿਨਿਆਂ ਨੂੰ ਸਮਝਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੋ ਜਾਂਦਾ ਹੈ, ਭਗਤੀ ਮਾਰਗ ਦੇ ਉੱਪਰ ਚੱਲਦਾ ਹੈ। ਔਰ ਦੂਸਰੇ ਪਾਸੇ ਪਾਤਸ਼ਾਹ ਜੀ ਨੇ ਐਸਿਆਂ ਦਾ ਵੀ ਜ਼ਿਕਰ ਕੀਤਾ ਹੈ ਕਿ ਜਿਹੜੇ ਧਰਮ ਦਾ ਲਿਬਾਸ ਤਾਂ ਧਾਰਨ ਕੇਂਦ ਕਰ ਲੈਂਦੇ ਹਨ, ਪਰ ਧਰਮ ਦੇ ਮਹਿਨਿਆਂ ਨੂੰ ਸਮਝਣ ਤੋਂ ਬਹੁਤ ਦੂਰ ਰਹਿ ਜਾਂਦੇ ਹਨ। ਪਾਤਸ਼ਾਹ ਜੀ ਨੇ ਦੋਨਾਂ ਦੀ ਹੀ ਗੱਲ ਕੀਤੀ ਹੈ, ਪ੍ਰਥਮ ਮਨ ਪ੍ਰਬੁੱਧ ਆਪਣਾ ਪਾਤਸ਼ਾਹ ਅਵਰ ਵੀ ਜਾਵੇ। ਇੱਕ ਐਸੇ ਹਨ ਜਿਨ੍ਹਾਂ ਦੀ ਬਾਬਤ ਕਿਹਾ ਗਿਆ ਹੈ, ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਵੀ ਦੂਸਰਿਆਂ ਨੂੰ ਤਾਂ ਧਰਮ ਦੀ ਸਿੱਖਿਆ ਦਿੰਦੇ ਹਨ, ਇੰਜ ਕਰਨਾ ਚਾਹੀਦਾ ਹੈ, ਇੰਜ ਕਰਨਾ ਚਾਹੀਦਾ ਹੈ, ਪਰ ਖੁਦ ਨਹੀਂ ਕਰਦੇ ਹਨ। ਮਹਾਰਾਜ ਕਹਿੰਦੇ ਐਸੇ ਜਿਹੜੇ ਧਰਮੀ ਵਿਅਕਤੀ ਹਨ, ਉਹ ਜੰਮਦੇ ਮਰਦੇ ਰਹਿੰਦੇ ਹਨ, ਆਉਂਦੇ ਜਾਂਦੇ ਰਹਿੰਦੇ ਹਨ, ਦੁੱਖਾਂ ਕਲੇਸ਼ਾਂ ਦੇ ਵਿੱਚ ਰਹਿੰਦੇ ਹਨ, ਉਹਨਾਂ ਦਾ ਜੀਵਨ ਕਦੇ ਸੁਖੀ ਨਹੀਂ ਹੁੰਦਾ। ਪਰ ਸਾਰੇ ਇੱਕੋ ਤਰ੍ਹਾਂ ਦੇ ਨਹੀਂ ਹੋਇਆ ਕਰਦੇ ਹਨ। ਪਾਤਸ਼ਾਹ ਜੀ ਨੇ ਨਾਲ ਹੀ ਇਹ ਸਾਨੂੰ ਸਮਝਾਇਆ, ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ। ਜੋ ਸੱਚੇ ਮੁੱਚੇ ਖੁਦ ਵੀ ਬ੍ਰਹਮ ਦੇ ਨਾਲ ਜੁੜਦੇ ਹਨ, ਪਰਮੇਸ਼ਰ ਦੇ ਨਾਲ ਜੁੜਦੇ ਹਨ, ਕਹਿੰਦੇ ਉਹਨਾਂ ਦੀ ਸਿੱਖਿਆ ਦੇ ਨਾਲ ਸੰਸਾਰ ਦੀ ਕਲਿਆਣ ਹੁੰਦੀ ਹੈ, ਭਲਾ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਉਹ ਕਹਿੰਦੇ ਧਰਮ ਦੀਆਂ ਗੱਲਾਂ ਕਰਨ ਦੇ ਨਾਲ ਕੋਈ ਧਰਮ ਨਹੀਂ ਹੋ ਸਕਦਾ, ਧਰਮ ਨੂੰ ਕਮਾਉਣਾ ਪੈਂਦਾ ਹੈ, ਧਰਮ ਨੂੰ ਧਾਰਨ ਕਰਨਾ ਪੈਂਦਾ ਹੈ। ਖਾਂਡ ਖਾਂਡ ਕਹੇ ਜਿਹਦਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ। ਕਹਿੰਦੇ ਖੰਡ ਖੰਡ ਕਹਿਣ ਦੇ ਨਾਲ ਰਸਨਾਂ ਦੇ ਉੱਪਰ ਮਿਠਾਸ ਨਹੀਂ ਆ ਸਕਦੀ, ਅੱਗ ਅੱਗ ਕਹਿਣ ਦੇ ਨਾਲ ਨਿੱਗ ਨਹੀਂ ਪ੍ਰਾਪਤ ਹੋ ਸਕਦਾ। ਵੈਦ ਵੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬ ਨਾ ਵਿਲਾਸ ਹੈ। ਚੰਦਨ ਚੰਦਨ ਕਹੇ ਪ੍ਰਗਟ ਨਾ ਸੁਬਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਵਾਸ ਹੈ। ਭਾਈ ਸਾਹਿਬ ਜੀ ਕਹਿੰਦੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ, ਕਰਨੀ ਪ੍ਰਧਾਨ ਭਾਨ ਉਦਿਤ ਆਕਾਸ਼ ਹੈ। ਜਿਹੜੇ ਫੁੱਲ ਦੇ ਵਿੱਚ ਸੁਗੰਧੀ ਹੀ ਨਹੀਂ ਹੈ, ਉਸਨੂੰ ਫੁੱਲ ਕਹਿਣ ਦੀ ਕੀ ਲੋੜ ਹੈ, ਕੋਈ ਹੋਰ ਹੋਵੇਗਾ। ਜਿਹੜੇ ਗੁਰਮੁਖ ਦੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਖਿਮਾ ਇਹ ਸ਼ੁਭ ਗੁਣਾਂ ਦੀ ਸੁਗੰਧੀ ਨਹੀਂ ਦਿਖਾਈ ਦੇ ਰਹੀ, ਉਸਨੂੰ ਧਰਮੀ ਕਹਿਣ ਦੀ ਕੀ ਜ਼ਰੂਰਤ ਹੈ, ਧਰਮੀ ਨਹੀਂ ਹੋਵੇਗਾ, ਧਰਮ ਦਾ ਬਾਣਾ ਜ਼ਰੂਰ ਪਾਇਆ ਹੋਇਆ ਹੋਵੇਗਾ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ, ਇੱਕ ਮਾਈ ਦਾਸ ਨਾਮ ਦਾ ਵੈਸ਼ਨੋ ਬ੍ਰਾਹਮਣ ਆਉਂਦਾ ਹੈ, ਜਿਨ੍ਹਾਂ ਸਤਿਗੁਰਾਂ ਦੀ ਮਹਿਮਾ ਕੀਤੀ ਹੈ ਨਾ, ਭੱਟ ਸਾਹਿਬਾਨਾਂ ਨੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਅਸੂਲ ਕਾਇਮ ਕੀਤਾ ਸੀ ਵੀ ਜਿਹੜਾ ਵੀ ਗੁਰੂ ਦਰਬਾਰ ਦੇ ਵਿੱਚ ਆਵੇਗਾ, ਪਹਿਲੇ ਪੰਗਤ ਪਾਛੇ ਸੰਗਤ, ਪਹਿਲਾਂ ਉਸ ਨੂੰ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣਾ ਪਵੇਗਾ, ਫਿਰ ਉਸ ਨੂੰ ਸਾਡੇ ਦਰਸ਼ਨ ਹੋਣਗੇ। ਪਰ ਇਹ ਬਹੁਤ ਹੀ ਇਸਨੇ ਇਸ ਤਰ੍ਹਾਂ ਦੇ ਅਸੂਲ ਧਾਰਨ ਕੀਤੇ ਹੋਏ ਸਨ ਵੀ ਮੈਂ ਇਸ ਤਰ੍ਹਾਂ ਪ੍ਰਸ਼ਾਦਾ ਨਹੀਂ ਛਕ ਸਕਦਾ, ਆਪ ਤਿਆਰ ਕਰਕੇ ਛਕਦਾ ਹਾਂ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਤੋਂ ਬਗੈਰ ਹੀ ਇਹ ਉੱਠ ਕੇ ਚਲਿਆ ਗਿਆ, ਮਹਾਰਾਜ ਜੀ ਦੇ ਦਰਸ਼ਨ ਦੀਦਾਰ ਨਹੀਂ ਕੀਤੇ ਹਨ। ਮਨ ਦੇ ਵਿੱਚ ਇੱਕ ਪਛਤਾਵਾ ਵੀ ਹੈ ਵੀ ਮੈਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਗਿਆ ਸੀ ਪਰ ਦਰਸ਼ਨ ਦੀਦਾਰ ਨਹੀਂ ਕੀਤੇ ਹਨ। ਇਹ ਕ੍ਰਿਸ਼ਨ ਦੀ ਭਗਤੀ ਕਰਦਾ ਹੈ ਮਾਈ ਦਾਸ, ਮੁੱਖ ਤੋਂ ਕ੍ਰਿਸ਼ਨ 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 ਇਸ ਤਰ੍ਹਾਂ ਉਚਾਰਦਾ ਰਹਿੰਦਾ ਹੈ। ਇਸਨੇ ਦੁਆਰਕਾ ਜਾਣ ਦਾ ਮਨ ਬਣਾਇਆ ਵੀ ਮੈਂ ਦੁਆਰਕਾ ਚਲਿਆ ਜਾਂਦਾ ਹਾਂ, ਉੱਥੇ ਜਾ ਕੇ ਭੁੱਲ ਗਲਤੀ ਦਾ ਪਛਤਾਵਾ ਕਰਾਂਗਾ। ਜਦ ਇਹ ਜਾਂਦਾ ਹੈ ਰਸਤੇ ਦੇ ਵਿੱਚ, ਜਦ ਨਜ਼ਦੀਕ ਹੀ ਪਹੁੰਚ ਜਾਂਦਾ ਹੈ ਨਾ ਦੁਆਰਕਾ ਦੇ, ਬਹੁਤ ਹਨੇਰੀ ਝੱਖੜ ਆਦਿਕ ਆਉਂਦਾ ਹੈ, ਇੱਕ ਰੁੱਖ ਦੀ ਖੋੜ ਦੇ ਵਿੱਚ ਖਲੋ ਕੇ ਇਹ ਰਾਤ ਬਤੀਤ ਕਰਦਾ ਹੈ। ਭੁੱਖਾ ਸੀ, ਕੁਝ ਛਕਿਆ ਨਹੀਂ ਸੀ, ਫਿਰ ਸ਼੍ਰੀ ਕ੍ਰਿਸ਼ਨ ਜੀ ਨੇ ਇਹਨਾਂ ਦੇ ਵਾਸਤੇ ਜਿਹੜਾ ਭੋਜਨ ਸੀ ਨਾ ਉਹ ਇਹਨਾਂ ਦੇ ਸਾਹਮਣੇ ਹਾਜ਼ਰ ਕੀਤਾ ਗੁਪਤ ਰੂਪ ਦੇ ਵਿੱਚ। ਇਸ ਨੂੰ ਪ੍ਰਸ਼ਾਦਾ ਛਕਿਆ ਨਹੀਂ, ਆਖਣ ਲੱਗੇ ਵੀ ਪਤਾ ਨਹੀਂ ਵੀ ਕਿੰਨੇ ਤਿਆਰ ਕੀਤਾ ਹੋਵੇਗਾ, ਕਿਸ ਤਰ੍ਹਾਂ ਤਿਆਰ ਕੀਤਾ ਹੋਵੇਗਾ, ਇਸ ਕਰਕੇ ਮਨ ਦੇ ਵਿੱਚ ਸ਼ੰਕਾ ਕਰਕੇ ਪ੍ਰਸ਼ਾਦਾ ਛਕਿਆ ਨਹੀਂ। ਫਿਰ ਥੋੜੇ ਸਮੇਂ ਤੋਂ ਬਾਅਦ ਦੇ ਵਿੱਚ ਜਿਵੇਂ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਇਹਨਾਂ ਨੇ ਸ੍ਰੀ ਕ੍ਰਿਸ਼ਨ ਜੀ ਨੇ ਜਿਹੜਾ ਕੱਚਾ ਭੋਜਨ ਸੀ ਨਾ ਤਿਆਰ ਕਰਨ ਵਾਲਾ ਸੀਗਾ ਉਹ ਇਹਨਾਂ ਦੇ ਸਾਹਮਣੇ ਹਾਜ਼ਰ ਕੀਤਾ, ਦਰਸ਼ਨ ਨਹੀਂ ਦਿੱਤੇ ਹਨ, ਗੁਪਤ ਰੂਪ ਦੇ ਵਿੱਚ ਇਹ ਬਚਨ ਕੀਤਾ ਵੀ ਤੁਸੀਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਦੇ ਦਾਰੇ ਨਹੀਂ ਕਰਕੇ ਆਏ, ਇਸ ਕਰਕੇ ਤੁਹਾਨੂੰ ਦਰਸ਼ਨ ਨਹੀਂ ਹੋ ਸਕਦੇ ਹਨ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਰ ਰੂਪ ਹਨ, ਉਹਨਾਂ ਦੇ ਜਾ ਕੇ ਦਰਸ਼ਨ ਦੀਦਾਰ ਕਰੋ। ਇਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਉਂਦਾ ਹੈ, ਇੱਥੇ ਆ ਕੇ ਮਨ ਦੇ ਵਿੱਚ ਇਹ ਭਾਵਨਾ ਬਣਾਈ ਵੀ ਜੇਕਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਕ੍ਰਿਸ਼ਨ ਰੂਪ ਦੇ ਵਿੱਚ ਦਰਸ਼ਨ ਦੇਣਗੇ ਤਾਂ ਮੈਂ ਮੰਨਾਂਗਾ, ਕਿਉਂਕਿ ਸਤਿਗੁਰੂ ਉਹੀ ਹਨ। ਭਾਵਨਾ ਅਲੱਗ ਅਲੱਗ ਹੁੰਦੀ ਹੈ, ਜਿਹੜੇ ਪਾਤਸ਼ਾਹ ਨੂੰ ਮਿੱਤਰ ਰੂਪ ਜਾਂ ਜਾਣ ਕੇ ਦਰਸ਼ਨ ਕਰਦੇ ਹਨ ਸਤਿਗੁਰੂ ਉਹਨਾਂ ਦਾ ਮਿੱਤਰ ਰੂਪ ਹੋ ਕੇ ਦਰਸ਼ਨ ਦਿੰਦਾ ਹੈ, ਜਿਹੜੇ ਦੁਸ਼ਮਣ ਰੂਪ ਜਾਣ ਕੇ ਦਰਸ਼ਨ ਕਰਦੇ ਹਨ ਉਹਨਾਂ ਨੂੰ ਫਿਰ ਉਸ ਤਰ੍ਹਾਂ ਦਾ ਰੂਪ ਦਿਖਾ ਦਿੰਦਾ ਹੈ। ਨਿਰਜੁਰ ਮਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਧੂਪ ਹੋ ਕੇ ਦਾਤਾ ਮਹਾਦਾਨ ਹੋ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਿਟਈਆ ਕਿਦੋਂ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ, ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ, ਜੋਗਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ, ਕੇ ਸ਼ਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਣ ਹੋ। ਸ਼ਤਰੂਆਂ ਵਾਸਤੇ ਮਹਾਰਾਜ ਸੂਲ ਰੂਪ ਹੋ ਕੇ ਦਿਖਾਈ ਦਿੰਦੇ ਹਨ, ਪਰ ਜਿਹੜੇ ਮਿੱਤਰ ਭਾਵ ਲੈ ਕੇ ਆਉਂਦੇ ਹਨ ਉਹਨਾਂ ਦੇ ਮਹਾਰਾਜ ਪ੍ਰਾਣ ਬਣ ਜਾਂਦੇ ਹਨ। ਭਾਵਨਾ ਹੈ ਨਾ ਆਪਣੀ ਆਪਣੀ, ਕੋਈ ਕਾਮਨਾਵਾਂ ਲੈ ਕੇ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ, ਮਹਾਰਾਜ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ, ਉਸ ਤਰ੍ਹਾਂ ਦਾ ਰੂਪ ਵਿਖਾਲਦੇ ਹਨ। ਪਰ ਜਿਹੜੇ ਗੁਰੂ ਕੇ ਪਿਆਰੇ ਸਿੱਖ ਹੁੰਦੇ ਹਨ ਨਾ, ਉਹ ਜਦ ਸਤਿਗੁਰਾਂ ਦੇ ਦਰਸ਼ਨ ਕਰਦੇ ਹਨ ਤਾਂ ਸਤਿਗੁਰਾਂ ਨੂੰ ਗੁਰੂ ਨਾਨਕ ਰੂਪ ਜਾਣ ਕੇ ਦਰਸ਼ਨ ਕਰਦੇ ਹਨ, ਦਸੇ ਪਾਤਸ਼ਾਹੀ ਰੂਪ ਜਾਣ ਕੇ ਦਰਸ਼ਨ ਕਰਦੇ ਹਨ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਵਿਰਾਜਮਾਨ ਸਨ, ਸੱਤਾ ਬਲਵੰਡ ਜੀ ਨੇ ਆ ਕੇ ਦਰਸ਼ਨ ਦੀਦਾਰ ਕੀਤੇ, ਪ੍ਰੇਮੀਆਂ ਨੇ ਪੁੱਛਿਆ ਤੁਸੀਂ ਕੀ ਜਾਣ ਕੇ ਦਰਸ਼ਨ ਕੀਤੇ, ਆਖਣ ਲੱਗੇ ਨਾਨਕ ਤੋਂ ਲਹਿਣਾ ਤੋਂ ਹੈ, ਗੁਰ ਅਮਰ ਤੋਂ ਵਿਚਾਰਿਆ, ਗੁਰੂ ਨਾਨਕ ਸਾਹਿਬ ਵੀ ਤੁਸੀਂ ਹੋ, ਗੁਰੂ ਅੰਗਦ ਸਾਹਿਬ ਵੀ ਤੁਸੀਂ ਹੋ, ਗੁਰੂ ਅਮਰਦਾਸ ਵੀ ਤੁਸੀਂ ਹੋ, ਤੁਸੀਂ ਹੋ ਸਾਰਾ ਕੁਝ ਹੋ। ਗੁਰਸਿੱਖਾਂ ਦੀ ਇਸ ਤਰ੍ਹਾਂ ਦੀ ਭਾਵਨਾ ਹੁੰਦੀ ਹੈ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਬਾਣੀ ਦੇ ਵਿੱਚ ਲਿਖਦੇ ਹਨ, ਸ੍ਰੀ ਨਾਨਕ ਅੰਗਦ ਕਰ ਜਾਨਾ, ਅੰਗਦ ਅਮਰਦਾਸ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ, ਸਾਧਨ ਲਖਾ ਮੂੜ ਮੈਂ ਪਾਇਓ। ਜਿਹੜੇ ਭਾਵਨਾ ਵਾਲੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਸੇ ਪਾਤਸ਼ਾਹੀਆਂ ਜਾਣ ਕੇ ਦਰਸ਼ਨ ਕਰਦੇ ਹਨ, ਕੋਈ ਹੋਰ ਨਹੀਂ ਹਨ। ਗੁਰੂ ਰਾਮਦਾਸ ਵੀ ਇਹੀ ਹਨ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਹੀ ਹਨ, ਗੁਰੂ ਨਾਨਕ ਸਾਹਿਬ ਵੀ ਇਹੀ ਹਨ, ਸਾਰਾ ਕੁਝ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੀ ਹਨ। ਗੁਰਸਿੱਖਾਂ ਦੀ ਇਸ ਤਰ੍ਹਾਂ ਦੀ ਭਾਵਨਾ ਹੋਣੀ ਚਾਹੀਦੀ ਹੈ, ਜਿਨ੍ਹਾਂ ਨੂੰ ਸਮਝ ਹੁੰਦੀ ਹੈ ਉਹਨਾਂ ਦੀ ਇਸ ਤਰ੍ਹਾਂ ਦੀ ਭਾਵਨਾ ਹੁੰਦੀ ਹੈ। ਇਸ ਨੇ ਮਨ ਦੇ ਵਿੱਚ ਖਿਆਲ ਕੀਤਾ ਵੀ ਮੈਂ ਤਾਂ ਮੰਨਾਂਗਾ ਜੇਕਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕ੍ਰਿਸ਼ਨ ਰੂਪ ਹੋ ਕੇ ਦਰਸ਼ਨ ਦੇ ਦਾਰ ਦੇਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਾਈ ਦਾਸ ਨੂੰ ਕ੍ਰਿਸ਼ਨ ਰੂਪ ਹੋ ਕੇ ਦਰਸ਼ਨ ਦੇ ਦਾਰ ਦਿੱਤੇ। ਰਸਕ ਪੁਰਸ਼ਾਂ ਦਾ ਕਹਿਣਾ ਹੈ ਕਿ ਮਾੜੀ ਮੋਟੀ ਝਲਕ ਦੇ ਨਾਲ ਜਿਹੜੇ ਪਾਪ ਹਨ ਨਾ ਉਹ ਮਿਟਦੇ ਨਹੀਂ ਹਨ। ਮਤਾ ਮਨ ਦੇ ਵਿੱਚ ਕਿਸੇ ਦੇ ਖਿਆਲ ਆ ਜਾਵੇ ਵੀ ਮੈਨੂੰ ਦਰਸ਼ਨ ਹੋ ਗਏ ਹਨ, ਮੈਨੂੰ ਝਲਕ ਮਿਲ ਗਈ ਹੈ, ਅਜੇ ਜੀਵਨ ਨਿਰਮਲ ਨਹੀਂ ਹੁੰਦਾ, ਅਜੇ ਹੋਰ ਕਮਾਈ ਦੀ ਲੋੜ ਹੁੰਦੀ ਹੈ। ਜੇ ਕਿਧਰੇ ਮਾੜੀ ਮੋਟ ਝਲਕ ਮਿਲ ਵੀ ਜਾਵੇ, ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਵੀ ਹੁਣ ਕ੍ਰਿਸ਼ਨ ਦੇ ਤਾਂ ਦਰਸ਼ਨ ਕਰ ਲਏ ਹਨ, ਹੁਣ ਬ੍ਰਹਮ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਹਨ, ਪਰਮੇਸ਼ਰ ਦੇ ਵੀ ਦਰਸ਼ਨ ਕਰਾਉਣੇ ਹਨ। ਇਸ ਕਰਕੇ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਾਈ ਦਾਸ ਨੂੰ ਮਾਨਕ ਚੰਦ ਦੇ ਸੇਵਾ ਦੇ ਵਿੱਚ ਹਾਜ਼ਰ ਕੀਤਾ ਵੀ ਜਿਵੇਂ ਜਿਵੇਂ ਇਹ ਕਹਿਣ ਉਸ ਤਰ੍ਹਾਂ ਦੇ ਨਾਲ ਤੁਸੀਂ ਕਮਾਈ ਕਰਨੀ ਹੈ, ਕਿਉਂਕਿ ਸਾਧ ਸੰਗਤ ਜੀ ਇਹ ਮੇਰੇ ਸਤਿਗੁਰੂ ਦੀ ਮੌਜ ਹੁੰਦੀ ਹੈ, ਭਾਵੇਂ ਸਿੱਧੀ ਬਖਸ਼ਿਸ਼ ਕਰ ਦੇਣ ਭਾਵੇਂ ਕਿਸੇ ਗੁਰਸਿੱਖ ਦੇ ਰਾਹੀਂ ਬਖਸ਼ਿਸ਼ ਕਰ ਦੇਣ। ਮਾਤਾ ਗੰਗਾ ਜੀ ਨੂੰ ਸਿੱਧੀ ਵੀ ਬਖਸ਼ਿਸ਼ ਕਰ ਸਕਦੇ ਸਨ, ਪਰ ਪਾਤਸ਼ਾਹ ਜੀ ਨੇ ਆਖਿਆ ਨਹੀਂ, ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾਓ, ਉੱਥੇ ਬਖਸ਼ਿਸ਼ ਮਿਲੇਗੀ। ਇਹ ਮੇਰੇ ਸਤਿਗੁਰੂ ਦੀ ਮੌਜ ਹੁੰਦੀ ਹੈ। ਇਸ ਕਰਕੇ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਈ ਦਾਸ ਨੂੰ ਮਾਨਕ ਚੰਦ ਦੇ ਚਰਨਾਂ ਦੇ ਨਾਲ ਜੋੜਿਆ, ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਕੀਤਾ, ਬਹੁਤ ਵੱਡੀਆਂ ਬਖਸ਼ਿਸ਼ਾਂ ਜਿਹੜੀਆਂ ਸਨ ਉਹ ਪ੍ਰਾਪਤ ਕੀਤੀਆਂ। ਸਹੀ ਮਹਿਲਿਆਂ ਦਾ ਜਿਹੜਾ ਬ੍ਰਾਹਮਣ ਹੁੰਦਾ ਹੈ ਨਾ, ਜੋ ਬ੍ਰਹਮ ਨੂੰ ਜਾਣਨ ਵਾਲਾ ਪ੍ਰੇਮੀ ਭਗਤ ਹੁੰਦਾ ਹੈ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਣਾਇਆ ਹੈ। ਆਓ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਲੜੀਵਾਰ ਸਾਨੂੰ ਇਹ ਮਹਾਨ ਬਖਸ਼ਿਸ਼ ਕਰ ਰਹੇ ਹਨ, ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਹੁਕਮ ਦੀ ਵਿਚਾਰ ਆਪਾਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਜਰੀ ਦੀ ਵਾਰ ਦੇ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਜੋ ਹੈ ਉਹ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਬ੍ਰਹਮ ਦਿੰਦੇ ਸੋ ਬ੍ਰਾਹਮਣ ਕਹੀਐ, ਜੇ ਅਨ ਦਿਨ ਹਰ ਲਿਵ ਲਾਏ। ਜੋ ਬ੍ਰਹਮ ਨੂੰ ਬਿੰਦ ਲੈਂਦਾ ਹੈ, ਜਾਣ ਲੈਂਦਾ ਹੈ, ਬ੍ਰਹਮ ਦੇ ਨਾਲ ਪਰਮੇਸ਼ਰ ਦੇ ਨਾਲ ਜੋ ਇਕਮਿਕ ਹੋ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਸਹੀ ਮਹਿਲਿਆਂ ਦੇ ਵਿੱਚ ਉਸਨੂੰ ਬ੍ਰਾਹਮਣ ਕਿਹਾ ਜਾ ਸਕਦਾ ਹੈ। ਕੋਈ ਜਾਤ ਕਰਕੇ ਬ੍ਰਾਹਮਣ ਨਹੀਂ ਹੈ, ਕਰਮ ਕਰਕੇ ਬ੍ਰਾਹਮਣ ਹੈ। ਜਾਤ ਜਨਮ ਨਹਿ ਪੁੱਛੀਐ, ਸੱਚ ਕਰ ਲੋ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਜੇ ਕੋਈ ਨੀਵੀਂ ਜਾਤ ਵਿੱਚੋਂ ਵੀ ਪੈਦਾ ਹੋ ਕੇ ਭਗਤ ਰਵਿਦਾਸ ਜੀ ਵਰਗੇ, ਕਬੀਰ ਜੀ ਵਰਗੇ, ਨਾਮਦੇਵ ਜੀ ਵਰਗੇ ਭਗਤੀ ਮਾਰਗ ਦੇ ਉੱਪਰ ਚੱਲਦੇ ਹਨ, ਉਹਨਾਂ ਨੂੰ ਬ੍ਰਾਹਮਣ ਕਿਹਾ ਜਾ ਸਕਦਾ ਹੈ, ਉਹਨਾਂ ਨੂੰ ਸੰਤ ਕਿਹਾ ਜਾ ਸਕਦਾ ਹੈ, ਭਗਤ ਕਿਹਾ ਜਾ ਸਕਦਾ ਹੈ। ਪਰ ਜੇ ਕੋਈ ਉੱਚੀ ਜਾਤ ਦੇ ਵਿੱਚ ਵੀ ਪੈਦਾ ਹੋ ਕੇ ਗੰਗੂ ਬ੍ਰਾਹਮਣ ਵਰਗੇ, ਚੰਦੂ ਬ੍ਰਾਹਮਣ ਵਰਗੇ ਹਨ, ਜਿਹੜੇ ਨੀਚ ਕਰਮ ਕਰਦੇ ਹਨ, ਉਹਨਾਂ ਨੂੰ ਬ੍ਰਾਹਮਣ ਨਹੀਂ ਕਿਹਾ ਜਾ ਸਕਦਾ, ਉਹ ਬਹੁਤ ਨੀਵੇਂ ਹਨ, ਬਹੁਤ ਖੋਟੀ ਮਤ ਵਾਲੇ ਹਨ। ਇਸ ਕਰਕੇ ਕੋਈ ਜਾਤ ਕਰਕੇ ਮਹਾਨ ਨਹੀਂ, ਕਰਮ ਕਰਕੇ ਮਹਾਨ ਹੈ। ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਡੱਲੇ ਜਾਂਦੇ ਹਨ, ਉੱਥੇ ਕੁਝ ਭੱਲੇ ਜਿਹੜੇ ਸਨ ਬੰਸ ਵਾਲੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ, ਆਖਣ ਲੱਗੇ ਮਹਾਰਾਜ ਤੁਸੀਂ ਵੀ ਭੱਲੇ, ਅਸੀਂ ਵੀ ਭੱਲੇ। ਮਹਾਰਾਜ ਆਖਣ ਲੱਗੇ ਇਸ ਤਰ੍ਹਾਂ ਕਿਸੇ ਜਾਤ ਦੇ ਵਿੱਚ ਪੈਦਾ ਹੋਣ ਦੇ ਨਾਲ ਕੋਈ ਮਹਾਨ ਨਹੀਂ ਹੋ ਸਕਦਾ, ਜਿੰਨਾ ਚਿਰ ਤੱਕ ਪਰਮੇਸ਼ਰ ਦੀ ਭਗਤੀ ਨਾ ਕੋਈ ਕਰੇ, ਭਗਤੀ ਮਾਰਗ ਦੇ ਉੱਪਰ ਉਂਝ ਵੀ ਅਸੂਲਾਂ ਨੂੰ ਧਾਰਨ ਕਰਨਾ ਚਾਹੀਦਾ ਹੈ, ਪਰ ਉਂਝ ਕੀਤੇ ਹੋਏ ਅਸੂਲ ਧਾਰਨ ਇੰਝ ਹੁੰਦੇ ਹਨ ਜਿਵੇਂ ਨਦੀ ਦੇ ਕਿਨਾਰੇ ਤੇ ਰੁੱਖ ਲੱਗਾ ਹੁੰਦਾ ਹੈ। ਤੇਜ਼ ਪ੍ਰਵਾਹ ਦੇ ਨਾਲ ਉਹ ਵਹਿ ਜਾਂਦਾ ਹੈ ਨਾ, ਇਸ ਤਰ੍ਹਾਂ ਬੰਦੇ ਦੇ ਅਸੂਲ ਵਹਿ ਜਾਂਦੇ ਹਨ ਜਿੰਨਾ ਚਿਰ ਤੱਕ ਭਗਤੀ ਨਾ ਹੋਵੇ। ਜੇ ਭਗਤੀ ਹੋਵੇ ਫਿਰ ਅਸੂਲਾਂ ਦੇ ਵਿੱਚ ਦ੍ਰਿੜਤਾ ਹੁੰਦੀ ਹੈ, ਪਕਿਆਈ ਹੁੰਦੀ ਹੈ, ਫਿਰ ਅਸੂਲ ਨਹੀਂ ਕਿਤੇ ਜਾਂਦੇ ਹਨ। ਪਰ ਜਿਹਨੇ ਮੇਰੇ ਅਸੂਲ ਧਾਰਨ ਕੀਤੇ ਹਨ, ਭਗਤੀ ਨਹੀਂ ਹੈ, ਫਿਰ ਉਹਨਾਂ ਦੇ ਵਿੱਚ ਖਤਰਾ ਹੈ, ਕਦੇ ਵੀ ਬੰਦਾ ਡੋਲ ਸਕਦਾ ਹੈ। ਮਹਾਰਾਜ ਜੀ ਸਮਝਾਉਂਦੇ ਹਨ ਕਿ ਜੋ ਬ੍ਰਹਮ ਨੂੰ ਜਾਣ ਲੈਂਦਾ ਹੈ, ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ, ਅਭੇਦ ਹੋ ਜਾਂਦਾ ਹੈ, ਉਹੀ ਅਸਲ ਦੇ ਵਿੱਚ ਉਸਨੂੰ ਬ੍ਰਾਹਮਣ ਕਿਹਾ ਜਾ ਸਕਦਾ ਹੈ, ਜੋ ਆਨ ਦਿਨ ਦਿਨੇ ਰਾਤ ਹਰ ਵਕਤ ਪਰਮੇਸ਼ਰ ਦੇ ਵਿੱਚ ਆਪਣੀ ਲਿਵ ਲਗਾ ਕੇ ਰੱਖਦਾ ਹੈ, ਆਪਣਾ ਧਿਆਨ ਜੋੜ ਕੇ ਰੱਖਦਾ ਹੈ, ਕਹੋ ਨਾਨਕ ਸੰਤਨ ਬਲਹਾਰੀ। ਉਹਨਾਂ ਸੰਤਾਂ ਤੋਂ ਕਹਿੰਦੇ ਸਦਕੇ ਜਾਂਦੇ ਹਾਂ ਜਿਹੜੇ ਕਹਿੰਦੇ ਸਦਾ ਹੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ, ਕਦੇ ਵਾਸਤੇ ਵਿਛੜਦੇ ਨਹੀਂ ਹਨ, ਕਦੇ ਵਾਸਤੇ ਸੁਰਤ ਟੁੱਟਦੀ ਨਹੀਂ ਹੈ। ਜਿੱਥੇ ਆਮ ਮਨੁੱਖ ਦਾ ਸੁਭਾਅ ਹੈ ਨਾ, ਕਦੇ ਵਾਹਿਗੁਰੂ ਨੂੰ ਯਾਦ ਕਰ ਲਿਆ, ਕਦੇ ਫਿਰ ਮੋਹ ਮਾਇਆ ਔਗਣਾਂ ਦੇ ਵਿੱਚ ਗ੍ਰਸਤ ਹੋ ਗਏ, ਪਰ ਕਹਿੰਦੇ ਜਿਹੜੇ ਸੰਤ ਲੋਕ ਹਨ, ਜਿਹੜੇ ਗੁਰਮੁਖ ਆਤਮਾਵਾਂ ਹਨ, ਨਿਰਮਲ ਆਤਮਾਵਾਂ ਹਨ, ਉਹ ਇੱਕ ਸੈਕਲ ਵਾਸਤੇ ਵੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਨਹੀਂ ਟੁੱਟਦੇ ਹਨ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਉਹਨਾਂ ਵਾਸਤੇ ਕਲਯੁਗ ਛਾ ਜਾਂਦਾ ਹੈ। ਇਸ ਕਰਕੇ ਕਹਿੰਦੇ ਜਿਹੜੇ ਆਨ ਦਿਨ ਸਦਾ ਹੀ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ,
ਸਤਿਗੁਰ ਪੁੱਛੈ ਸੱਚ ਸੰਜਮ ਕਮਾਵੈ, ਹਉ ਮੈਂ ਰੋਗ ਤਿਸ ਜਾਏ।
ਸਤਿਗੁਰੂ ਨੂੰ ਪੁੱਛ ਕੇ ਸੱਚ ਦੀ ਕਮਾਈ ਕਰਦੇ ਹਨ, ਸੰਜਮ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ, ਪਰਮੇਸ਼ਰ ਦੇ ਨਾਮ ਦੀ ਕਮਾਈ ਦੀ ਬਰਕਤ ਦਾ ਸਦਕਾ ਕਹਿੰਦੇ ਹਉਮੈ ਦਾ ਰੋਗ ਜਿਹੜਾ ਹੈ ਨਾ, ਉਹਨਾਂ ਦਾ ਦੂਰ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਬਚਨ ਹਨ, ਸ੍ਰੀ ਗੁਰੂ ਸ਼ਬਦ ਸੋ ਚੂਰਨੰ ਖਾਏ ਅਘਾਏ ਜਾਹੇ। ਕਹਿੰਦੇ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਨਾ, ਉਹ ਇੱਕ ਚੂਰਨ ਦੀ ਤਰ੍ਹਾਂ ਹੈ, ਉਦਾਹਰਣ ਲੈਂਦੇ ਹਨ, ਕਿਉਂਕਿ ਵੈਦਾਂ ਦਾ ਕਹਿਣਾ ਹੈ ਕਿ ਜਿਹੜੇ ਬੰਦੇ ਨੂੰ ਪੇਟ ਦਾ ਰੋਗ ਹੈ ਨਾ, ਉਹਦਾ ਜੀਵਨ ਬਰਬਾਦ ਹੈ, ਸਭ ਤੋਂ ਮਾੜਾ ਰੋਗ ਹੈ ਪੇਟ ਦਾ ਰੋਗ। ਮਾਨਸਿਕ ਮੰਡਲ ਦੇ ਵਿੱਚ ਸਭ ਤੋਂ ਭੈੜਾ ਔਗਣ ਜਿਹੜਾ ਹੈ ਨਾ, ਇਹ ਹਉਮੈ ਦਾ ਔਗਣ ਮੰਨਿਆ ਗਿਆ ਹੈ, ਹਉਮੈ ਦਾ ਰੋਗ ਮੰਨਿਆ ਗਿਆ ਹੈ। ਪੇਟ ਦੇ ਰੋਗ ਦੀ ਦਵਾਈ ਹੈ ਚੂਰਨ, ਆਮਲੇ ਦਾ ਚੂਰਨ, ਪੇਟ ਦਾ ਰੋਗ ਠੀਕ ਹੋ ਜਾਂਦਾ ਹੈ। ਹਉਮੈ ਦੇ ਰੋਗ ਦੀ ਕੀ ਦਵਾਈ ਹੈ? ਭਾਈ ਸਾਹਿਬ ਜੀ ਕਹਿੰਦੇ ਹਉਮੈ ਦੇ ਰੋਗ ਦੀ ਦਵਾਈ ਹੈ ਗੁਰੂ ਦਾ ਮੰਤਰ, ਗੁਰੂ ਦਾ ਸ਼ਬਦ, ਜਿਹੜੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਹਨ ਉਹਨਾਂ ਦਾ ਹਉਮੈ ਦਾ ਰੋਗ ਚਲਿਆ ਜਾਂਦਾ ਹੈ। ਸ੍ਰੀ ਗੁਰੂ ਸ਼ਬਦ ਸੋ ਚੂਰਨ ਖਾਏ ਅਘਾਏ ਜਾਹੇ, ਉਧਰ ਰੋਗ ਹਉਮੈ ਮਿਟਿਓ ਨਮਸਕਾਰ ਮਮਤਾਹੇ। ਭਾਈ ਸਾਹਿਬ ਜੀ ਕਹਿੰਦੇ ਮੈਂ ਐਸੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹਾਂ ਜਿਹੜਾ ਮੈਨੂੰ ਕਹਿੰਦੇ ਸ਼ਬਦ ਰੂਪੀ ਚੂਰਨ ਦੇ ਕੇ ਮੇਰਾ ਹਉਮੈ ਦਾ ਰੋਗ ਜਿਹਨੇ ਮਿਟਾ ਦਿੱਤਾ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਏ। ਕਹਿੰਦੇ ਸਤਿਗੁਰੂ ਨੂੰ ਪੁੱਛ ਕੇ ਸੰਜਮੀ ਜੀਵਨ ਬਤੀਤ ਕਰਦੇ ਹਨ, ਖੁੱਲ੍ਹਾ ਜੀਵਨ ਨਹੀਂ ਹੁੰਦਾ ਹੈ, ਅਤੇ ਕਹਿੰਦੇ ਸ਼ਬਦ ਦੀ ਕਮਾਈ ਦੁਆਰਾ ਉਹਨਾਂ ਦਾ ਹਉਮੈ ਦਾ ਰੋਗ ਚਲਿਆ ਜਾਂਦਾ ਹੈ।
ਹਰਿ ਗੁਣ ਗਾਵੈ ਗੁਣ ਸੰਗ ਰਹੈ, ਜੋਤੀ ਜੋਤ ਮਿਲਾਏ।
ਗੁਰਮੁਖ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਹਨ, ਪਰਮੇਸ਼ਰ ਦੇ ਗੁਣਾਂ ਨੂੰ ਸੰਗ੍ਰਹਿ ਇਕੱਤਰ ਕਰਦੇ ਹਨ, ਇਕੱਠਾ ਕਰਦੇ ਰਹਿੰਦੇ ਹਨ। ਔਰ ਕਹਿੰਦੇ ਉਹ ਆਪਣੀ ਆਤਮਾ ਨੂੰ ਪਰਮਾਤਮਾ ਦੇ ਵਿੱਚ ਮਿਲਾ ਲੈਂਦੇ ਹਨ, ਆਪਣੀ ਜੋਤ ਨੂੰ ਪਰਮ ਜੋਤ ਦੇ ਵਿੱਚ ਲੀਨ ਕਰ ਲੈਂਦੇ ਹਨ।
ਇਸ ਯੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ, ਜਿਹੋ ਮੈਂ ਮੇਟ ਸਮਾਏ।
ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਦੀਆਂ ਨਿਰਮਲ ਆਤਮਾਵਾਂ ਸੰਸਾਰ ਦੇ ਵਿੱਚ ਜ਼ਿਆਦਾ ਨਹੀਂ ਹੋਇਆ ਕਰਦੀਆਂ, ਬਹੁਤ ਵਿਰਲੇ ਹੁੰਦੇ ਹਨ, ਹੈਨ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਜਦ ਮੈਂ ਉੱਤਮ ਕਾਢੀਐ ਵਿਰਲੇ ਪੇਈ ਕੇ, ਬਹੁਤ ਵਿਰਲੇ ਹੁੰਦੇ ਹਨ ਜਿਹੜੇ ਕਹਿੰਦੇ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਹਨ। ਇਸ ਤਰ੍ਹਾਂ ਦਾ ਕੋਈ ਵਿਰਲਾ ਹੀ ਬ੍ਰਹਮ ਗਿਆਨੀ ਹੈ ਜੋ ਕਹਿੰਦੇ ਹਉਮੈ ਨੂੰ ਮੇਟ ਕੇ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਹਨ। ਜਿੰਨਾ ਚਿਰ ਤੱਕ ਹਉਮੈ ਬਣੀ ਰਹਿੰਦੀ ਹੈ ਉਹਨਾਂ ਚਿਰ ਤੱਕ ਸਮਾਈ ਨਹੀਂ ਹੁੰਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋ ਨਾ ਵਸੈ ਇਕਠਾਏ। ਦੋਵੇਂ ਚੀਜ਼ਾਂ ਇੱਕੋ ਜਗ੍ਹਾ ਨਹੀਂ ਰਹਿੰਦੀਆਂ। ਜਿੱਥੇ ਹਉਮੈ ਹੋਵੇਗੀ ਪਰਮੇਸ਼ਰ ਦਾ ਵਾਸਾ ਨਹੀਂ ਹੁੰਦਾ, ਜਿੱਥੇ ਪਰਮੇਸ਼ਰ ਦਾ ਵਾਸਾ ਹੋ ਗਿਆ ਉੱਥੇ ਹਉਮੈ ਨਹੀਂ ਰਹਿੰਦੀ। ਸਵੈ ਮਾਨ ਹੋਣਾ ਹੋਰ ਗੱਲ ਹੁੰਦੀ ਹੈ, ਸੰਤਾਂ ਭਗਤਾਂ ਦੇ ਗੁਰਮੁਖਾਂ ਦੇ ਵਿੱਚ ਹੁੰਦਾ ਹੈ, ਹਉਮੈ ਹੋਣੀ ਹੋਰ ਗੱਲ ਹੁੰਦੀ ਹੈ, ਇਹਨਾਂ ਦੇ ਵਿੱਚ ਫਰਕ ਹੁੰਦਾ ਹੈ। ਹਉਮੈ ਤੋਂ ਰਹਿਤ ਹੁੰਦੇ ਹਨ, ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਹਨ।
ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ, ਜੇ ਅਨ ਦਿਨ ਹਰ ਨਾਮ ਧਿਆਏ।
ਜਿਹੜੇ ਅਨ ਦਿਨ ਦਿਨੇ ਰਾਤ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ, ਨਾਮ ਦੇ ਵਿੱਚ ਆਪਣਾ ਧਿਆਨ ਜੋੜਦੇ ਹਨ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਧੁਨ ਪੈਦਾ ਹੋ ਜਾਂਦੀ ਹੈ, ਹਿਰਦੇ ਹਰ 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 ਧੁਨ ਉਪਜੀ, ਹਰ ਜਪੀਓ ਮਸਤਕ ਭਾਵ ਜੀਓ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਐਸੀਆਂ ਕਹਿੰਦੇ ਜਿਹੜੀਆਂ ਨਿਰਮਲ ਆਤਮਾਵਾਂ ਹਨ ਉਹਨਾਂ ਨੂੰ ਮਿਲ ਕੇ ਕਹਿੰਦੇ ਸਦਾ ਵਾਸਤੇ ਸੁੱਖ ਮਿਲਦਾ ਹੈ। ਧਨੀ ਵਿਅਕਤੀ ਨੂੰ ਮਿਲ ਕੇ, ਪ੍ਰਭਤਾ ਵਾਲੇ ਵਿਅਕਤੀ ਨੂੰ ਮਿਲ ਕੇ ਵਕਤੀ ਤੌਰ ਤੇ ਸੁੱਖ ਮਿਲ ਸਕਦਾ ਹੈ, ਕੋਈ ਤੁਹਾਡੀ ਮੁਸ਼ਕਲ ਨੂੰ ਆਸਾਨ ਕਰ ਸਕਦਾ ਹੈ, ਪਰ ਸਦਾ ਵਾਸਤੇ ਸੁਖੀ ਨਹੀਂ ਬਣਾ ਸਕਦਾ। ਸਦਾ ਵਾਸਤੇ ਉਹੀ ਸੁਖੀ ਬਣਾ ਸਕਦਾ ਹੈ ਜਿਹੜਾ ਖੁਦ ਸਦਾ ਵਾਸਤੇ ਸੁਖੀ ਹੋ ਗਿਆ ਹੈ। ਇਸ ਕਰਕੇ ਕਹਿੰਦੇ ਐਸੇ ਪਵਿੱਤਰ ਗੁਰਮੁਖਾਂ ਨੂੰ ਮਿਲ ਕੇ ਸਦਾ ਦਾ ਸੁੱਖ ਮਿਲਦਾ ਹੈ।
ਮਹੱਲਾ ਤੀਜਾ, ਅੰਤਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੁਲਾਏ।
ਹੁਣ ਬ੍ਰਾਹਮਣ ਦੇ ਉਲਟ, ਗੁਰਮੁਖਾਂ ਦੇ ਉਲਟ ਮਨਮੁਖਾਂ ਦੀ ਗੱਲ ਕਰਦੇ ਹਨ। ਕਹਿੰਦੇ ਅੰਦਰ ਜਿਨ੍ਹਾਂ ਦੇ ਛਲ ਵਲ ਹੈ, ਧੋਖਾ ਫਰੇਬ ਹੈ, ਅਗਿਆਨਤਾ ਹੈ, ਰਸਨਾ ਦੇ ਨਾਲ ਸਦਾ ਝੂਠ ਬੋਲਦੇ ਹਨ।
ਕਪਟ ਕੀਤਾ ਹਰ ਪੁਰਖ ਨਾ ਭੀਜੈ, ਨਿਤ ਵੇਖਾ ਸੁਣਾ ਸੁਭਾਏ।
ਕਹਿੰਦੇ ਵਾਹਿਗੁਰੂ ਪਰਮੇਸ਼ਰ ਸਦਾ ਹੀ ਵੇਖਦਾ ਹੈ, ਸਦਾ ਹੀ ਸੁਣਦਾ ਹੈ, ਉਹ ਦਿਲਾਂ ਦੀਆਂ ਜਾਣਦਾ ਹੈ। ਇਹ ਛਲ ਵਲ ਕਰਨ ਵਾਲਾ ਵਿਅਕਤੀ ਵਾਹਿਗੁਰੂ ਜੀ ਦੀ ਪ੍ਰਸੰਨਤਾ ਦਾ ਪਾਤਰ ਨਹੀਂ ਬਣ ਸਕਦਾ, ਕਿਉਂਕਿ ਵਾਹਿਗੁਰੂ ਪਰਮੇਸ਼ਰ ਨੂੰ ਉਹ ਕਦੇ ਵੀ ਭਿੱਜਦਾ ਨਹੀਂ ਹੈ, ਰੀਝਦਾ ਨਹੀਂ ਹੈ ਐਸੇ ਵਿਅਕਤੀ ਦੇ ਉੱਪਰ ਜਿਹੜਾ ਕਹਿੰਦੇ ਅੰਦਰੋਂ ਹੋਰ ਬਾਹਰੋਂ ਹੋਰ, ਜਿਹੜਾ ਇਸ ਤਰ੍ਹਾਂ ਦਾ ਜੀਵਨ ਬਣਾ ਕੇ ਰੱਖਦਾ ਹੈ।
ਜੈ ਭਾਈ ਜਾਏ ਜਗ ਪਰ ਬੁੱਧੈ, ਬਿਖ ਮਾਇਆ ਮੋਹ ਸੁਆਏ।
ਕਹਿੰਦੇ ਖੁਦ ਤਾਂ ਐਸਾ ਜੀਵ ਦੁਐਤ ਭਾਵ ਦੇ ਵਿੱਚ ਲੱਗਾ ਹੋਇਆ ਹੁੰਦਾ ਹੈ, ਮੋਹ ਮਾਇਆ ਦੇ ਵਿੱਚ, ਪਰਿਵਾਰ ਦੇ ਵਿੱਚ, ਔਗਣਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਹੈ, ਪਰ ਕਹਿੰਦੇ ਦੂਸਰਿਆਂ ਨੂੰ ਪ੍ਰਬੋਧਨ ਦੀ ਕੋਸ਼ਿਸ਼ ਕਰਦਾ ਹੈ, ਦੂਸਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਆਪ ਕਹਿੰਦੇ ਕੇਵਲ ਤੇ ਕੇਵਲ ਮਾਇਆ ਦਾ ਹੀ ਉਸ ਦੇ ਅੰਦਰ ਸਵਾਰਥ ਹੁੰਦਾ ਹੈ ਕਿ ਮਾਇਆ ਇਕੱਠੀ ਕਰਨੀ ਹੈ, ਮਾਇਆ ਇਕੱਠੀ ਕਰਨੀ ਹੈ। ਧਰਮ ਦੇ ਨਾਲ ਉਹਦਾ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ ਕਿ ਖੁਦ ਵੀ ਧਰਮੀ ਬਣਦਾ ਹੈ। ਸਬਰ ਸੰਤੋਖ ਵਾਲੀ ਕੋਈ ਗੱਲ ਨਹੀਂ ਹੁੰਦੀ ਹੈ।
ਇੱਕ ਕਮਾਣੈ ਸਦਾ ਦੁੱਖ ਪਾਵੇ, ਜੰਮੈ ਮਰੈ ਫਿਰ ਆਵੇ ਜਾਏ।
ਉਹਨਾਂ ਦੇ ਕਰਮਾਂ ਦੇ ਵਿੱਚ ਲੱਗ ਕੇ ਉਹਨਾਂ ਦੀ ਕਮਾਈ ਕਰਕੇ ਕਹਿੰਦੇ ਐਸਾ ਜਿਹੜਾ ਦਿਖਾਵੇ ਵਾਲਾ ਜੀਵ ਹੈ ਸਦਾ ਦੁਖੀ ਰਹਿੰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ, ਆਉਂਦਾ ਜਾਂਦਾ ਰਹਿੰਦਾ ਹੈ।
ਐਸਾ ਮੂਲ ਨਾ ਚੁੱਕਈ ਵਿੱਚ ਵਿਸਤਾ ਪਚਾ ਪਚਾਏ।
ਇਸ ਤਰ੍ਹਾਂ ਦਾ ਜਿਹੜਾ ਜੀਵ ਹੈ ਉਸਦਾ ਕਦੇ ਵੀ ਸੰਸਾ ਮਨ ਦਾ ਭਰਮ ਭੁਲੇਖਾ ਦੂਰ ਨਹੀਂ ਹੁੰਦਾ। ਉਹ ਗੰਦਗੀ ਦੇ ਵਿੱਚ ਕਹਿੰਦੇ ਪਚਦਾ ਹੈ, ਖਰਾਬ ਹੁੰਦਾ ਹੈ। ਮਨਮੁੱਖ ਜੀਵ ਨੂੰ ਵਿਸ਼ਟਾ ਦਾ ਕੀੜਾ ਆਖਿਆ ਹੈ। ਇੱਕ ਸਧਾਰਨ ਕੀੜੇ ਹੁੰਦੇ ਹਨ, ਇੱਕ ਗੰਦਗੀ ਦੇ ਕੀੜੇ ਹੁੰਦੇ ਹਨ। ਗੰਦਗੀ ਦੇ ਵਿੱਚ ਪੈਦਾ ਹੁੰਦੇ ਹਨ, ਗੰਦਗੀ ਦੇ ਵਿੱਚ ਜੀਂਦੇ ਹਨ, ਗੰਦਗੀ ਦੇ ਵਿੱਚ ਹੀ ਮਰ ਜਾਂਦੇ ਹਨ। ਭਾਵ ਔਗਲਾਂ ਤੋਂ ਕਦੇ ਵਾਸਤੇ ਉਹ ਬਾਹਰ ਨਹੀਂ ਨਿਕਲ ਸਕਦੇ, ਸਦਾ ਔਗਲਾਂ ਦੇ ਵਿੱਚ ਹੀ ਦੱਬੇ ਰਹਿੰਦੇ ਹਨ ਐਸੇ ਜੀਵ। ਗੁਰੂ ਰਾਮਦਾਸ ਮਹਾਰਾਜ ਜੀ ਜਦ ਸਾਨੂੰ ਸਮਝਾਉਂਦੇ ਹਨ, ਬੇਨਤੀ ਕਰਨ ਦਾ ਢੰਗ ਸਿਖਾਉਂਦੇ ਹਨ, ਮਹਾਰਾਜ ਕਹਿੰਦੇ ਪਾਤਸ਼ਾਹ ਦੇ ਅੱਗੇ ਇੰਝ ਬੇਨਤੀ ਕਰੋ, ਹਮ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਵਾਸ। ਮਹਾਰਾਜ ਅਸੀਂ ਕੀੜੇ ਤਾਂ ਹੈਗੇ ਹਾਂ ਪਰ ਸਧਾਰਨ ਕੀੜੇ ਨਹੀਂ, ਗੰਦਗੀ ਦੇ ਕੀੜੇ ਹਾਂ। ਸਾਡੇ ਤੇ ਮਿਹਰ ਕਰੋ, ਸਾਡੇ ਤੇ ਤਰਸ ਕਰੋ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਮਨਮੁੱਖ ਜੀਵ ਹੈ ਗੰਦਗੀ ਦੇ ਕੀੜੇ ਦੀ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰ ਲੈਂਦਾ ਹੈ।
ਜਿਸ ਨੂੰ ਕਿਰਪਾ ਕਰੇ ਮੇਰਾ ਸਵਾਮੀ, ਇਸ ਗੁਰ ਕੀ ਸਿੱਖ ਸੁਣਾਏ।
ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਸਵਾਮੀ ਮਾਲਕ ਵਾਹਿਗੁਰੂ ਜਿਹਦੇ ਉੱਪਰ ਰਹਿਮਤ ਕਰਦਾ ਹੈ, ਕਿਰਪਾ ਕਰਦਾ ਹੈ, ਉਹਨੂੰ ਗੁਰੂ ਦੇ ਲੜ ਲਗਾ ਦਿੰਦਾ ਹੈ, ਸਤਿਗੁਰੂ ਦੀ ਸਿੱਖਿਆ ਉਸ ਨੂੰ ਸੁਣਾ ਦਿੰਦਾ ਹੈ।
ਹਰ ਨਾਮ ਧਿਆਵੈ ਹਰ ਨਾਮੋ ਗਾਵੈ ਹਰ ਨਾਮੋ ਅੰਤ ਛਡਾਏ।
ਫਿਰ ਜਿਹੜੇ ਐਸੇ ਗੁਰਮੁਖ ਜੀਵ ਹਨ ਨਾਮ ਨੂੰ ਹੀ ਧਿਆਉਂਦੇ ਹਨ, ਨਾਮ ਦਾ ਹੀ ਧਿਆਨ ਧਰਦੇ ਹਨ ਅਤੇ ਕਹਿੰਦੇ ਨਾਮ ਦਾ ਹੀ ਗਾਇਨ ਕਰਦੇ ਹਨ। ਧਿਆਨ ਧਰੋ ਤੇ ਕੋ ਮਨ ਮੈਂ ਜਿਹ ਕੋ ਅਮਤੋਜ ਸਭੇ ਜਗ ਛਾਇਓ। ਪਰਮੇਸ਼ਰ ਦਾ ਹੀ ਉਸਦੇ ਨਾਮ ਦਾ ਹੀ ਧਿਆਨ ਧਾਰਦੇ ਹਨ, ਨਾਮ ਨੂੰ ਹੀ ਉਸਦੇ ਨੂੰ ਗਾਇਨ ਕਰਦੇ ਹਨ ਅਤੇ ਕਹਿੰਦੇ ਨਾਮ ਦੁਆਰਾ ਹੀ ਅੰਤ ਦੇ ਸਮੇਂ ਉਹਨਾਂ ਦੀ ਕਲਿਆਣ ਹੁੰਦੀ ਹੈ।
ਪਾਉੜੀ ਜਿੰਨਾ ਹੁਕਮ ਮਨਾਏ ਤੇ ਪੂਰੇ ਸੰਸਾਰ।
ਪਰਮੇਸ਼ਰ ਨੇ ਆਪਣਾ ਹੁਕਮ ਮਨਾ ਲਿਆ, ਨਾਮ ਜਪਣ ਵਾਲਾ ਕਹਿੰਦੇ ਉਹੀ ਗੁਰਮੁਖ ਸੰਸਾਰ ਦੇ ਵਿੱਚ ਪੂਰੇ ਹਨ।
ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ,
ਪੂਰੇ ਗੁਰੂ ਦੇ ਸ਼ਬਦ ਦੇ ਵਿਚਾਰ ਦੁਆਰਾ ਕਹਿੰਦੇ ਉਹ ਪਰਮੇਸ਼ਰ ਨੂੰ ਸੇਵਦੇ ਹਨ, ਉਸਦਾ ਸਿਮਰਨ ਕਰਦੇ ਹਨ, ਅਭਿਆਸ ਕਰਦੇ ਹਨ।
ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ,
ਕਹਿੰਦੇ ਵਾਹਿਗੁਰੂ ਦੀ ਸੇਵਾ ਜਿਹੜੀ ਹੈ ਉਹ ਚਾਕਰ ਬਣ ਕੇ ਕਰਦੇ ਹਨ, ਚਾ ਦੇ ਨਾਲ ਕਰਦੇ ਹਨ, ਕੋਈ ਬੱਧਾ ਰੁੱਧੀ ਨਹੀਂ ਕਰਦੇ ਹਨ, ਸੱਚੇ ਸ਼ਬਦ ਦੇ ਪਿਆਰ ਦੇ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਹਨ।
ਹਰ ਕਾ ਮਹਿਲ ਤਿੰਨੀ ਪਾਇਆ ਜਿਨ ਹੋ ਮੈਂ ਵਿੱਚੋਂ ਮਾਰ,
ਵਾਹਿਗੁਰੂ ਦੇ ਮਹਿਲ ਨੂੰ ਐਸੇ ਗੁਰਮੁਖ ਪ੍ਰਾਪਤ ਕਰ ਲੈਂਦੇ ਹਨ ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਿਆ ਸ਼ਬਦ ਦੀ ਬਰਕਤ ਦੁਆਰਾ। ਸੂਖ ਮਹਿਲ ਜਾ ਕੇ ਵਿੱਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ, ਕਹਿੰਦੇ ਐਸੇ ਮਹਿਲ ਦੇ ਵਿੱਚ ਪਹੁੰਚ ਜਾਂਦੇ ਹਨ, ਦੁਨੀਆਂ ਦੀ ਕੋਈ ਕੋਠੀ ਕੋਈ ਵਿਲਾ ਕੋਈ ਵੀ ਕਹਿੰਦੇ ਮਕਾਨ ਜਿਹੜਾ ਹੈ ਨਾ ਉਸ ਵਰਗਾ ਨਹੀਂ ਹੈ ਜਿਸ ਮਹਿਲ ਦੇ ਵਿੱਚ ਗੁਰਮੁਖ ਪਹੁੰਚ ਜਾਂਦੇ ਹਨ। ਦਸਮ ਸਥਾਨ ਕੇ ਸਮਾਨ ਕੌਣ ਭਾਉਣ ਕਹੋ, ਗੁਰਮੁਖ ਪਾਵੇ ਸੋ ਤੋਂ ਅੰਤ ਨਾ ਪਾਵੇ। ਕਹਿੰਦੇ ਹੋਰ ਕੋਈ ਐਸਾ ਸੁੱਖ ਨਹੀਂ ਭੋਗ ਸਕਦਾ ਜਿਹੜਾ ਗੁਰਮੁਖ ਭੋਗਦੇ ਹਨ।
ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰਤਾ,
ਪਰਮੇਸ਼ਰ ਦੇ ਨਾਲ ਸਦਾ ਹੀ ਮਿਲੇ ਰਹਿੰਦੇ ਹਨ, ਕਦੇ ਵਾਸਤੇ ਕਹਿੰਦੇ ਦੂਰੀ ਨਹੀਂ ਬਣਦੀ ਹੈ। ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ, ਪਰਮੇਸ਼ਰ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਹਨ, ਕਦੇ ਵਾਸਤੇ ਨਾਮ ਤੋਂ ਐਸੇ ਗੁਰਮੁਖਾਂ ਦੀ ਦੂਰੀ ਨਹੀਂ ਹੁੰਦੀ ਹੈ, ਸਦਾ ਹੀ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਹਨ। ਆਓ ਸਾਧ ਸੰਗਤ ਜੀ, ਜੋ ਅੱਜ ਸੰਗਰਾਂਦ ਦਾ ਦਿਨ ਹੋਣ ਕਰਕੇ, ਜੋ ਅੱਜ ਦਾ ਪਾਵਨ ਪਵਿੱਤਰ ਵਿਸ਼ੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਉਹ ਵੀ ਆਪਾਂ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਾਡੇ ਨਿਵਾਨ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਜੇਠ ਦੇ ਮਹੀਨੇ ਦੁਆਰਾ ਸਿੱਖਿਆ ਦਿੰਦੇ ਹਨ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਚਾਹੀਦਾ ਹੈ, ਜਿਸ ਵਾਹਿਗੁਰੂ ਜੀ ਦੇ ਅੱਗੇ ਸਾਰੀਆਂ ਤਾਕਤਾਂ ਝੁਕਦੀਆਂ ਹਨ। ਹਰ ਸਿਉਂ ਜੁੜੇ ਤਾਂ ਸਭ ਕੋ ਮੀਤ, ਹਰ ਸਿਉਂ ਜੁੜੇ ਤਾਂ ਨਿਰਚਲ ਚੀਤ, ਹਰ ਸਿਉਂ ਜੁੜੇ ਨਾ ਵਿਆਪੈ ਕਾੜਾ, ਹਰ ਸਿਉਂ ਜੁੜੇ ਤਾਂ ਹੋਏ ਨਿਸਤਾਰਾ। ਵੇ ਮਨ ਮੇਰੇ ਤੋਂ ਹਰ ਸਿਉਂ ਜੋਰ, ਕਾਜ ਤੁਹਾਰੇ ਨਾ ਹੀ ਹੋਰ। ਮਨੁੱਖ ਕਿਸੇ ਨਾ ਕਿਸੇ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ, ਵੱਡਾ ਵਿਅਕਤੀ ਛੋਟੇ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਵੀ ਚਲੋ ਕੋਈ ਕੰਮ ਦੇਵੇਗਾ, ਕੰਮ ਆਵੇਗਾ। ਛੋਟਾ ਵਿਅਕਤੀ ਵੱਡੇ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਕਬੀਰ ਸਾਹਿਬ ਜੀ ਦੇ ਬਚਨ ਹਨ ਵੀ ਫਿਰ ਵੀ ਇਹਨਾਂ ਦੇ ਵਿੱਚ ਫਰਕ ਰਹਿ ਜਾਂਦਾ ਹੈ, ਜੋ ਸਰਦਨ ਨਿਰਦਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਜੋ ਨਿਰਦਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਕੋਈ ਧਨੀ ਵਿਅਕਤੀ ਨਿਰਦਨ ਦੇ ਘਰ ਦੇ ਵਿੱਚ ਜਾਂਦਾ ਹੈ, ਉਹ ਬੜਾ ਉਹਦਾ ਸਤਿਕਾਰ ਕਰਦਾ ਵੀ ਆਓ ਜੀ ਕੀੜ ਦੇ ਘਰ ਨਰੈਣ ਆਏ। ਸਾਧ ਸੰਗਤ ਜੀ, ਸਾਰੇ ਹੀ ਵਿਅਕਤੀ ਮਹਾਨ ਹੁੰਦੇ ਹਨ, ਇਹ ਮਨੁੱਖ ਦੀ ਸਮਝ ਦੇ ਵਿੱਚ ਫਰਕ ਹੁੰਦਾ ਹੈ। ਸਭਨਾ ਮਨ ਮਾਣਕ, ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ, ਹਿਆਓ ਨੇ ਠਾਹੇ ਕਹੀ ਦਾ। ਕੁਝ ਕੰਮ ਐਸੇ ਹੁੰਦੇ ਹਨ ਜਿਹੜੀ ਤਲਵਾਰ ਕਰ ਸਕਦੀ ਹੈ, ਕੁਝ ਕੰਮ ਐਸੇ ਹੁੰਦੇ ਹਨ ਜਿਹੜੀ ਸੂਈ ਕਰ ਸਕਦੀ ਹੈ। ਤਲਵਾਰ ਕੱਟਣਾ ਜਾਣਦੀ ਹੈ, ਸਿਉਂ ਨਹੀਂ ਸਕਦੀ, ਸੂਈ ਸਿਉਂ ਸਕਦੀ ਹੈ, ਕੱਟ ਨਹੀਂ ਸਕਦੀ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੰਗਤਾਂ ਨੇ ਬੇਨਤੀ ਭੇਜੀ ਸੀ ਨਾ ਦਿੱਲੀ ਦੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਇਹ ਚੰਦੂ ਬੜਾ ਹੰਕਾਰੀ ਹੈ, ਇਹ ਕਹਿੰਦਾ ਹੈ ਵੀ ਚੁਬਾਰੇ ਦੀ ਇੱਟ ਮੋਰੀ ਦੇ ਨਾਲ ਲਾ ਦਿੱਤੀ ਹੈ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਜੇ ਨੀਹਾਂ ਹੋਣਗੀਆਂ ਤਾਂ ਹੀ ਉੱਤੇ ਮਹਿਲ ਹੋਣਗੇ ਨਾ, ਜਿਹਦੀਆਂ ਨੀਹਾਂ ਹੀ ਨਹੀਂ ਹਨ ਉੱਤੇ ਮਹਿਲ ਕਿੱਥੇ ਖੜੇ ਹੋ ਸਕਦੇ ਹਨ। ਇਸ ਕਰਕੇ ਹਰ ਮਹਾਨ ਵਿਅਕਤੀ ਗਰਾਊਂਡ ਲੈਵਲ ਦੇ ਨਾਲ ਜੁੜ ਕੇ ਰਹਿੰਦਾ ਹੈ, ਤਾਂ ਹੀ ਉਸ ਦੀ ਮਹਾਨਤਾ ਬਰਕਰਾਰ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਵੀ ਠੀਕ ਹੈ, ਮੋਰੀ ਦਾ ਸੰਬੰਧ ਮੋਰੀ ਦੇ ਨਾਲ ਹੋ ਗਿਆ ਹੈ, ਚੁਬਾਰਾ ਕੋਈ ਚੁਬਾਰੇ ਨੂੰ ਲੱਭ ਲਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਨਕਾਰ ਕੀਤਾ ਸੀ। ਰਹੋ ਵਿਚਾਰ, ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ ਵੀ ਜੁੜਨਾ ਚਾਹੀਦਾ ਹੈ ਇੱਕ ਪਰਮੇਸ਼ਰ ਦੇ ਚਰਨਾਂ ਦੇ ਨਾਲ, ਕਿਉਂਕਿ ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਵਾਦ, ਦੁਨੀਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸਿਆਣਿਆਂ ਦੇ ਬਚਨ ਹਨ ਵੀ ਦਾਤਰੀ ਨੂੰ ਇੱਕ ਪਾਸੇ ਦਿੰਦੇ ਹਨ, ਦੁਨੀਆਂ ਨੂੰ ਦੋਨੇ ਪਾਸੇ ਹੀ ਹਨ। ਮਹਾਰਾਜ ਜੀ ਦੇ ਇਤਿਹਾਸ ਦੇ ਵਿੱਚ ਬਚਨ ਆਉਂਦੇ ਹਨ, ਭਾਈ ਲਾਲੋ ਜੀ ਨੇ ਸਮਝਾਉਂਦਿਆਂ ਹੋਇਆ ਬਚਨ ਕੀਤੇ ਹਨ, ਕਹਿੰਦੇ ਭਾਈ ਲਾਲੋ ਜੀ, ਜੇਕਰ ਬੰਦਾ ਬੋਲੇ ਨਾ, ਲੋਕ ਕਹਿੰਦੇ ਬੜਾ ਬੜਬੜ ਕਰਦਾ ਹੈ, ਜੇ ਬੰਦਾ ਚੁੱਪ ਰਹੇ ਨਾ, ਕਹਿੰਦੇ ਲੋਕ ਫਿਰ ਵੀ ਜੀਣ ਨਹੀਂ ਦਿੰਦੇ ਹਨ, ਕਹਿੰਦੇ ਇਹਨੂੰ ਗੁੰਗਾ, ਇਹਨੂੰ ਬੋਲਣ ਦੀ ਅਕਲ ਹੀ ਕੋਈ ਨਹੀਂ ਹੈ। ਕਹਿੰਦੇ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰੋ, ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜੋ, ਭਗਤੀ ਕਰੋ। ਲੋਕ ਲੋਕ ਆਪੇ ਖੁਸ਼ ਹੋ ਜਾਣਗੇ ਉਸਦੇ ਚਰਨਾਂ ਦੇ ਨਾਲ ਜੁੜੋ। ਹਰ ਜੇਠ ਜੁੜਨ ਦਾ ਲੋੜੀਐ, ਉਸਦੇ ਨਾਲ ਜੁੜਨਾ ਚਾਹੀਦਾ ਹੈ। ਸਾਰੀਆਂ ਗੁਪਤ ਅਤੇ ਪ੍ਰਗਟ ਤਾਕਤਾਂ ਜਿਹਦੇ ਚਰਨਾਂ ਦੇ ਨਾਲ ਜੁੜਦੀਆਂ ਹਨ, ਜੋ ਐਸਾ ਵਾਹਿਗੁਰੂ ਪਰਮੇਸ਼ਰ ਮਹਾਨ ਹੈ। ਕੋਟ ਵਿਸ਼ਨ ਕਿੰਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ। ਮਹਾਰਾਜ ਕਹਿੰਦੇ ਕੋਟ ਬ੍ਰਹਮੇ ਜਗ ਸਾਜਣ ਲਾਏ। ਕਹਿੰਦੇ ਤੁਸੀਂ ਇੱਕ ਬ੍ਰਹਮਾ ਵਿਸ਼ਨ ਮਹੇਸ਼ ਦੀ ਗੱਲ ਕਰਦੇ ਹੋ, ਜਿਹਦੇ ਚਰਨਾਂ ਦੇ ਵਿੱਚ ਕਰੋੜਾਂ ਹੀ ਬ੍ਰਹਮਾ ਵਿਸ਼ਨ ਮਹੇਸ਼ ਜਿਹੜੇ ਹਨ ਅਰਦਾਸਾਂ ਕਰਦੇ ਰਹਿੰਦੇ ਹਨ, ਬੇਨਤੀਆਂ ਕਰਦੇ ਰਹਿੰਦੇ ਹਨ। ਐਸੇ ਧਨੀ ਗੋਬਿੰਦ ਹਮਾਰਾ, ਵਰਨ ਨਾ ਸਾਕੋ ਗੁਣ ਵਿਸਤਾਰਾ। ਇਸ ਕਰਕੇ ਕਹਿੰਦੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ, ਜਿਹਦੇ ਅੱਗੇ ਸਾਰੀਆਂ ਤਾਕਤਾਂ ਝੁਕਦੀਆਂ ਹਨ।
ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ।
ਕਹਿੰਦੇ ਮਾਲਕ ਨੂੰ ਫਿਰ ਦਾਵਣ ਦੇ ਨਾਲ ਲੱਗੇ ਹੋਏ ਦੀ ਲਾਜ ਹੁੰਦੀ ਹੈ। ਜਿਹੜਾ ਉਸ ਮਾਲਕ ਦਾ ਪੱਲਾ ਪਕੜ ਲੈਂਦਾ ਹੈ ਨਾ ਨਾਮ ਰੂਪੀ, ਉਹ ਫਿਰ ਕਹਿੰਦੇ ਹੋਰ ਕੋਈ ਜਮਾਂ ਆਦਿਕ ਦੇ ਅੱਗੇ ਉਸ ਨੂੰ ਬੰਨ ਕੇ ਨਹੀਂ ਸੁੱਟਦਾ ਹੈ ਵੀ ਇਸ ਨੂੰ ਲੈ ਜਾਓ। ਉਹ ਸ਼ਰਨ ਪਿਆ ਹੋਇਆਂ ਦੀ ਲਾਜ ਰੱਖਦਾ ਹੈ। ਜਿਵੇਂ ਇੱਕ ਸ਼ਾਹੂਕਾਰ ਜਿਹੜਾ ਸੀ ਉਹ ਜਾ ਰਿਹਾ ਸੀ, ਬਹੁਤ ਸਾਰਾ ਸਮਾਨ ਸੀ, ਕੁੱਲੀ ਜਿਹੜਾ ਸੀ ਅਭਿਆਸੀ ਸੀ, ਆਖਣ ਲੱਗਾ ਤਾਂ ਮੈਂ ਸਮਾਨ ਚੁੱਕਾਂਗਾ ਜੇਕਰ ਤੂੰ ਮੈਨੂੰ ਜਾਂ ਕੋਈ ਧਰਮ ਦੀ ਗੱਲ ਸੁਣਾਵੇ ਜਾਂ ਮੇਰੇ ਕੋਲੋਂ ਸੁਣੇ। ਆਖਣ ਲੱਗਾ ਮੈਨੂੰ ਤਾਂ ਆਉਂਦੇ ਨੀ, ਤੂੰ ਹੀ ਸੁਣਾ ਦਿਓ। ਜਿੰਨਾ ਚਿਰ ਚੱਲੇ ਧਰਮ ਦੀ ਗੱਲ ਸੁਣਾਉਂਦਾ ਰਿਹਾ, ਜਦ ਕਹਿੰਦੇ ਪ੍ਰਲੋਕ ਦੇ ਵਿੱਚ ਜਾਵੇਗਾ ਨਾ, ਉਦੋਂ ਕਹਿਣਗੇ ਸੰਗਤ ਦਾ ਫਲ ਪਹਿਲਾਂ ਲੈਣਾ ਹੈ ਕਿ ਕੁਸੰਗਤ ਦਾ, ਤੂੰ ਕਹਿ ਦੇਵੇਂ ਸੰਗਤ ਦਾ ਲੈਣਾ ਹੈ। ਉਸਨੇ ਸੰਗਤ ਦਾ ਮੰਗ ਲਿਆ। ਫਿਰ ਕਹਿੰਦੇ ਜਮ ਦੇ ਦੂਤ ਆਉਂਦੇ ਹਨ, ਸੱਚਖੰਡ ਦੇ ਵਿੱਚ ਤਾਂ ਉਹ ਪ੍ਰਵੇਸ਼ ਕਰ ਨਹੀਂ ਸਕਦੇ ਹਨ, ਇਸ ਕਰਕੇ ਕਹਿੰਦੇ ਉਹ ਦੂਰੋਂ ਹੀ ਮੁੜ ਜਾਂਦੇ ਹਨ, ਉਹਨਾਂ ਦੀ ਕੋਈ ਵਾਹ ਪੇਸ਼ ਨਹੀਂ ਜਾਂਦੀ ਹੈ। ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ। ਜਿਹੜਾ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ, ਜਮਾਂ ਆਦਿਕ ਦੇ ਅੱਗੇ ਬੰਨ ਕੇ ਨਹੀਂ ਸੁੱਟਦਾ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਨੰਦ ਲਾਲ ਜੀ ਆਏ ਸਨ ਨਾ, ਕਿਹਾ ਸੀ ਨਾ ਵੀ ਇੱਕੋ ਹੀ ਥਾਂ ਹੈਗਾ ਹੈ ਗੁਰੂ ਨਾਨਕ ਦਾ ਘਰ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ, ਬਾਕੀ ਤੂੰ ਜਿੱਥੇ ਵੀ ਜਾਵੇਂਗਾ ਪਕੜਿਆ ਜਾਵੇਗਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਜਿਹੜਾ ਚਲਿਆ ਜਾਂਦਾ ਹੈ ਨਾ, ਉਹ ਫਿਰ ਕਿਸੇ ਦੇ ਅੱਗੇ ਬੰਨ ਕੇ ਪੇਸ਼ ਨਹੀਂ ਕਰਦੇ ਹਨ। ਸਤਿਗੁਰਾਂ ਦੇ ਚਰਨਾਂ ਦੇ ਭੌਰੇ ਹੋ ਗਏ। ਸਾਧ ਸੰਗਤ ਜੀ ਦੀ ਤੀਸਰੀ ਉਦਾਹਰਣ ਹੈ, ਜਿਹੜੇ ਗੁਰੂ ਦੇ ਪਿਆਰੇ ਹੁੰਦੇ ਹਨ ਉਹ ਵੀ ਗੁਰੂ ਵਰਗੇ ਪਰਮੇਸ਼ਰ ਵਰਗੇ ਹੋ ਜਾਂਦੇ ਹਨ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਧੰਨ ਧੰਨ ਬ੍ਰਹਮ ਗਿਆਨੀ ਬਾਬਾ ਵੀਰ ਸਿੰਘ ਜੀ ਮਰੰਗਾਬਾਦ ਵਾਲੇ, ਉਹਨਾਂ ਦੀ ਸ਼ਰਨ ਦੇ ਵਿੱਚ ਆਏ ਸਨ ਨਾ ਅਤਰ ਸਿੰਘ ਸੰਧਾ ਵਾਲੀਆ, ਜਵਾਹਰ ਸਿੰਘ, ਪਿਸ਼ੌਰਾ ਸਿੰਘ, ਕਸ਼ਮੀਰਾ ਸਿੰਘ ਆਦਿਕ। ਸਾਧ ਸੰਗਤ ਜੀ, ਜਿਸ ਵਕਤ ਪੰਜਾਬ ਦਾ ਅਖੀਰਲਾ ਮਹਾਰਾਜਾ ਦਲੀਪ ਸਿੰਘ ਤਖ਼ਤ ਦੇ ਉੱਪਰ ਬੈਠਦਾ ਹੈ, ਹੀਰਾ ਸਿੰਘ ਡੋਗਰਾ ਜਿਹੜਾ ਹੈ ਉਹ ਅੰਗਰੇਜ਼ਾਂ ਦੇ ਨਾਲ ਮਿਲ ਕੇ ਬਾਬਾ ਵੀਰ ਸਿੰਘ ਜੀ ਦੇ ਅਸਥਾਨ ਤੇ ਚੜ੍ਹਾਈ ਕਰਦੇ ਹਨ। ਆਖਣ ਲੱਗੇ ਬਹੁਤ ਸਾਰੀ ਦਾਲ ਤਿਆਰ ਕਰੋ, ਬਹੁਤ ਸਾਰੇ ਪ੍ਰਸ਼ਾਦੇ ਤਿਆਰ ਕਰੋ, ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰੋ ਜੀ। ਉਹ ਕਾਹਦੇ ਵਾਸਤੇ? ਕਹਿੰਦੇ ਜਿਹੜੇ ਚੜ੍ਹ ਕੇ ਆ ਰਹੇ ਹਨ ਸਾਨੂੰ ਮਾਰ ਕੇ, ਬਾਅਦ ਵਿੱਚ ਉਹਨਾਂ ਨੂੰ ਭੁੱਖ ਲੱਗੇਗੀ ਤਾਂ ਫਿਰ ਛਕਣਗੇ ਕਿੱਥੋਂ, ਉਹਨਾਂ ਵਾਸਤੇ ਪ੍ਰਸ਼ਾਦਾ ਵੀ ਤਿਆਰ ਕਰਨਾ ਹੈ ਨਾ। ਇੱਥੋਂ ਕਦੇ ਸਾਡੇ ਜਿਉਂਦਿਆਂ ਕੋਈ ਭੁੱਖਾ ਨਹੀਂ ਗਿਆ ਵਾਪਸ, ਸਾਡੇ ਮਰਨ ਤੋਂ ਬਾਅਦ, ਸ਼ਹੀਦ ਹੋਣ ਤੋਂ ਬਾਅਦ ਵੀ ਕੋਈ ਭੁੱਖਾ ਨਾ ਜਾਵੇ, ਐਸੇ ਸਨ। ਸ਼ਹਾਦਤ ਪ੍ਰਾਪਤ ਕਰ ਲਏ, ਡੋਗਰਿਆਂ ਨੇ ਆਖਿਆ ਵੀ ਇਹਨਾਂ ਨੂੰ ਪੇਸ਼ ਕਰੋ, ਸੰਧਾ ਵਾਲੀਆਂ ਨੂੰ, ਪਿਸ਼ੌਰਾ ਸਿੰਘ, ਕਸ਼ਮੀਰਾ ਸਿੰਘ, ਜਵਾਹਰ ਸਿੰਘ ਆਦਿਕ ਨੂੰ। ਆਖਣ ਲੱਗੇ ਇਹ ਸਾਥੋਂ ਨਹੀਂ ਹੋ ਸਕਦਾ, ਇਹ ਗੁਰੂ ਨਾਨਕ ਦਾ ਘਰ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਤੇ ਬਿਰਧ ਸਵਾਮੀ ਸੰਦਾ। ਕਹਿੰਦੇ ਇਸ ਤਰ੍ਹਾਂ ਪਰਮੇਸ਼ੁਰ ਜਿਹੜੇ ਉਸਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਉਹਨਾਂ ਦੀ ਫਿਰ ਲਾਜ ਰੱਖਦੇ ਹਨ।
ਨਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ।
ਪਰਮੇਸ਼ੁਰ ਦਾ ਨਾਮ ਕਹਿੰਦੇ ਕੀਮਤੀ ਰਤਨਾਂ ਦੀ ਤਰ੍ਹਾਂ ਹੈ, ਮੋਤੀਆਂ ਦੀ ਤਰ੍ਹਾਂ ਹੈ, ਹੀਰੇ ਜਵਾਹਰਾਤਾਂ ਦੀ ਤਰ੍ਹਾਂ ਹੈ, ਪਰ ਕਹਿੰਦੇ ਜਿਸ ਨੂੰ ਇਹ ਪ੍ਰਾਪਤ ਹੋ ਜਾਂਦਾ ਹੈ ਨਾ ਉਸਦੀ ਸਦਾ ਵਾਸਤੇ ਮਲਕੀਅਤ ਬਣ ਜਾਂਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੀਵੈ ਭਾਏ ਨਾ ਸਕੈ ਜਾਲੇ। ਪਾਣੀ ਡੋਬ ਨਹੀਂ ਸਕਦਾ, ਵਸਾੜ ਨਹੀਂ ਸਕਦੀ, ਚੋਰ ਚੁਰਾ ਕੇ ਨਹੀਂ ਲਿਜਾ ਸਕਦੇ, ਰਿਸ਼ਤੇਦਾਰ ਸੰਬੰਧੀ ਇਸ ਦੇ ਵਿੱਚ ਕੋਈ ਵੰਡੀਆਂ ਨਹੀਂ ਪਾ ਸਕਦੇ। ਬਾਕੀ ਤਾਂ ਕਹਿਣਗੇ ਵੀ ਇੰਨੀ ਜ਼ਮੀਨ ਮੇਰੀ, ਇੰਨਾ ਪਲਾਟ ਮੇਰਾ, ਪਰ ਨਾਮ ਦਾ ਧਨ ਨਹੀਂ ਕੋਈ ਚੁਰਾ ਸਕਦਾ। ਜਿਹਨੇ ਕਮਾ ਲਿਆ ਸਦਾ ਵਾਸਤੇ ਉਸਦੀ ਮਲਕੀਅਤ ਬਣ ਜਾਂਦੀ ਹੈ। ਉਸ ਨੂੰ ਕਹਿੰਦੇ ਕੋਈ ਚੋਰ ਚੁਰਾ ਨਹੀਂ ਸਕਦੇ ਹਨ, ਸਨ ਨਹੀਂ ਲਾ ਸਕਦੇ ਹਨ।
ਰੰਗ ਸਭੇ ਨਾਰਾਇਣ ਜੀਤੇ ਮਨ ਪਾਵਨ।
ਵਾਹਿਗੁਰੂ ਪਰਮੇਸ਼ੁਰ ਦੇ ਕਹਿੰਦੇ ਜਿਤਨੇ ਵੀ ਕੌਤਕ ਹਨ ਸਾਰੇ ਵਾਹਿਗੁਰੂ ਦੇ ਪਿਆਰਿਆਂ ਦੇ ਮਨ ਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ, ਉਸਦੀ ਰਜਾ ਨੂੰ ਗੁਰਮੁਖ ਸਮਝਦੇ ਹਨ ਚੰਗੀ ਪ੍ਰਕਾਰ ਦੇ ਨਾਲ। ਐਸੇ ਐਸੇ ਦੇਸ਼, ਐਸੇ ਐਸੇ ਸ਼ਹਿਰ, ਐਸੇ ਐਸੇ ਇਲਾਕੇ ਜਿੱਥੇ ਰਾਤ ਨੂੰ ਵੀ ਇੰਝ ਲੱਗਦਾ ਸੀ ਵੀ ਜਿਵੇਂ ਦਿਨ ਚੜਿਆ ਹੋਵੇ। ਅੱਜ ਕੋਰੋਨਾ ਦੀ ਐਸੀ ਭਿਆਨਕ ਬਿਮਾਰੀ ਆਈ, ਦਿਨੇ ਹੀ ਉੱਥੇ ਹਨੇਰਾ ਗਰਦੀ ਵਾਪਰ ਗਈ ਹੈ, ਜਿਵੇਂ ਕੋਈ ਬੰਦਾ ਪਰਿੰਦਾ ਨਹੀਂ ਦਿਖਾਈ ਦੇ ਰਿਹਾ। ਇਹ ਕੀ ਹੈ? ਪਰਮੇਸ਼ੁਰ ਦੇ ਕੌਤਕ ਹਨ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਪਰਮੇਸ਼ੁਰ ਦੇ ਕੌਤਕ ਹਨ। ਵਾਹਿਗੁਰੂ ਦੇ ਪਿਆਰੇ ਅਰਦਾਸ ਜ਼ਰੂਰ ਕਰਦੇ ਹਨ, ਏਤੀ ਮਾਰ ਪਈ ਕਰਮਾਣੇ ਤੈ ਕੀ ਦਰਦ ਨਾ ਆਇਆ, ਪਰ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਦੇ ਪਰਮੇਸ਼ੁਰ ਦੇ ਕੌਤਕਾਂ ਦਾ ਗਿਆਤ ਹੁੰਦੀ ਹੈ, ਪਤਾ ਹੁੰਦਾ ਹੈ ਜੋ ਕੁਝ ਹੋ ਰਿਹਾ ਹੈ ਉਸਦੀ ਰਜਾ ਦੇ ਵਿੱਚ ਹੀ ਹੋ ਰਿਹਾ ਹੈ। ਮਹਾਰਾਜ ਨਾਲ ਹੀ ਦੇਖਦੇ ਹਨ ਗੁਰੂ ਨਾਨਕ ਸਾਹਿਬ, ਕਹਿੰਦੇ ਜਿਹੜੀਆਂ ਸਜਾਵਾਂ ਮਿਲ ਰਹੀਆਂ ਹਨ ਕੀਤੇ ਕਰਮਾਂ ਦਾ ਫਲ ਮਿਲ ਰਿਹਾ ਹੈ, ਅੱਗੋ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਕਹਿੰਦੇ ਜੇ ਰੱਬ ਨੂੰ ਯਾਦ ਕੀਤਾ ਹੁੰਦਾ ਫਿਰ ਸਜਾਵਾਂ ਕਿਉਂ ਮਿਲਦੀਆਂ? ਰੱਬ ਨੂੰ ਭੁੱਲ ਗਿਆ ਨਾ ਬੰਦਾ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਿੰਨੇ ਵੀ ਕੌਤਕ ਹਨ ਕਹਿੰਦੇ ਸਾਰੇ ਵਾਹਿਗੁਰੂ ਦੇ ਪਿਆਰਿਆਂ ਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ।
ਜੋ ਹਰ ਲੋੜੇ ਸੋ ਕਰੇ ਸੋਈ ਜੀਅ ਕਰਨ।
ਜੋ ਕਹਿੰਦੇ ਵਾਹਿਗੁਰੂ ਪਰਮੇਸ਼ੁਰ ਚਾਹੁੰਦਾ ਹੈ ਉਹੀ ਕਰਦਾ ਹੈ, ਜੀਵ ਵੀ ਉਸਦੇ ਹੁਕਮ ਤੋਂ ਬਾਹਰੇ ਨਹੀਂ ਜਾ ਸਕਦੇ।
ਪ੍ਰਭ ਕੀਤੇ ਆਪਣੇ ਸੇਈ ਕਹੀ ਧੰਨ।
ਪਰਮੇਸ਼ੁਰ ਨੇ ਆਪਣੇ ਬਣਾ ਲਿਆ, ਉਹਨਾਂ ਨੂੰ ਜਗਤ ਦੇ ਵਿੱਚ ਫਿਰ ਧੰਨ ਧੰਨ ਆਖਿਆ ਜਾਂਦਾ ਹੈ। ਧੰਨ 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 ਜਾਣਿਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ। ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਕਹਿੰਦੇ ਫਿਰ ਧੰਨ ਧੰਨ ਆਖੇ ਜਾਂਦੇ ਹਨ।
ਆਪਣ ਲੀਆ ਜੇ ਮਿਲੈ ਵਿਛੁੜ ਕਿਉਂ ਰੋਵਨ।
ਵਾਹਿਗੁਰੂ ਮੇਹਰ ਦੇ ਨਾਲ ਮਿਲਦਾ ਹੈ, ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਉਸਦੀ ਬਖਸ਼ਿਸ਼ ਦੇ ਨਾਲ ਹੁੰਦੀ ਹੈ। ਜੇ ਆਪਣਾ ਕੀਤਾ ਹੋਇਆ ਆਪਣੀ ਮਿਹਨਤ ਦੇ ਨਾਲ ਮਿਲਦਾ ਹੋਏ ਫਿਰ ਕਹਿੰਦੇ ਵਿਛੜ ਕੇ ਕਿਉਂ ਰੋਣਾ ਪਵੇ। ਆਪਣ ਲੀਆ ਜੇ ਮਿਲੈ ਤਾਂ ਸਭ ਕੋ ਭਾਗਟ ਹੋਏ, ਫਿਰ ਤਾਂ ਸਾਰੇ ਭਾਗਾਂ ਵਾਲੇ ਬਣ ਜਾਣ। ਇਸ ਕਰਕੇ ਕਹਿੰਦੇ ਉਸਦੀ ਬਖਸ਼ਿਸ਼ ਦੀ ਉਡੀਕ ਕਰਨੀ ਪੈਂਦੀ ਹੈ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਦ।
ਕਹਿੰਦੇ ਜਿਨ੍ਹਾਂ ਨੂੰ ਰੰਗੀਆਂ ਹੋਈਆਂ ਆਤਮਾਵਾਂ ਦੀ, ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਹੋ ਜਾਂਦੀ ਹੈ ਉਹ ਫਿਰ ਆਤਮਕ ਆਨੰਦ ਨੂੰ ਮਾਣਦੇ ਹਨ।
ਹਰ ਜੇਠ ਰੰਗੀਲਾ ਤਿਸ ਧਣੀ ਜਿਸ ਤੈ ਭਾਗ ਮਥਾਨ।
ਰੰਗ ਦੇ ਵਿੱਚ ਰੰਗਿਆ ਹੋਇਆ ਵਾਹਿਗੁਰੂ ਪਰਮੇਸ਼ਰ ਜੇਠ ਦੇ ਮਹੀਨੇ ਦੁਆਰਾ ਮਹਾਰਾਜ ਜੀ ਸਮਝਾਉਂਦੇ ਹਨ, ਉਹਨਾਂ ਦਾ ਫਿਰ ਮਾਲਕ ਹੋ ਜਾਂਦਾ ਹੈ ਜਿਨ੍ਹਾਂ ਦੇ ਕਹਿੰਦੇ ਮੱਥੇ ਦੇ ਭਾਗ ਜਾਗਦੇ ਹਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ ਕਿ ਪਰਮੇਸ਼ਰ ਦਾ ਨਾਮ ਦਵਾਈ ਵੀ ਹੈ, ਪਰਮੇਸ਼ਰ ਦਾ ਨਾਮ ਰਸ ਵੀ ਹੈ। ਪਹਿਲੇ ਪਹਿਲ ਜਦ ਆਪਾਂ ਜਪਦੇ ਹਾਂ ਉਦੋਂ ਦਵਾਈ ਰੂਪ ਦੇ ਵਿੱਚ ਹੁੰਦਾ ਹੈ, ਸਾਡੀ ਔਗਣਾਂ ਨੂੰ ਘਟਦਾ ਹੈ, ਫਿਰ ਕਹਿੰਦੇ ਬਾਅਦ ਵਿੱਚ ਇਹੀ ਪਰਮੇਸ਼ਰ ਦਾ ਨਾਮ ਰਸ ਰੂਪ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਵਾਹਿਗੁਰੂ ਪਰਮੇਸ਼ਰ ਜੋ ਹੈ ਉਹਨਾਂ ਦਾ ਮਾਲਕ ਹੋ ਜਾਂਦਾ ਹੈ, ਸਦਾ ਹੀ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਜਿਹੜੇ ਉਸਦੀ ਸ਼ਰਨ ਦੇ ਵਿੱਚ ਪੈਂਦੇ ਹਨ। ਸੋ ਸਾਧ ਸੰਗਤ ਜੀ, ਮੂਲ ਰੂਪ ਦੇ ਵਿੱਚ ਪਾਤਸ਼ਾਹ ਜੀ ਨੇ ਸਾਨੂੰ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਵਿੱਚ ਪੈਣ ਦਾ, ਨਾਮ ਜਪਣ ਦਾ ਹੁਕਮ ਕੀਤਾ ਹੈ। ਇਸ ਕਰਕੇ ਸਾਧ ਸੰਗਤ ਜੀ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜੀਏ ਤਾਂ ਕਿ ਲੋਕ ਸੁਖੀ ਪ੍ਰਮੋਖ ਸੁਹੇਲੇ ਹੋਵਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤ, ਸਮੂਹ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਾਨਾ।